ਵੱਡੀ ਖੋਰੀ। ਸਾਡੇ ਸਮਾਜ ਵਿੱਚ ਇੱਕ ਹੋਰ ਬਹੁਤ ਵੱਡੀ ਕੁਰੀਤੀ ਨੇ ਆਪ ਪ੍ਰਵੇਸ਼ ਕੀਤਾ ਹੈ, ਉਹ ਹੈ ਵੱਡੀ ਖੋਰੀ। ਜਿਸ ਵੀ ਅਸਾਮੀ ਉੱਤੇ ਕੋਈ ਬੈਠ ਕੇ ਕੰਮ ਕਰਦਾ ਹੈ, ਜਿੱਥੇ ਉਸ ਦੀ ਹੱਡ ਹਰਾਮੀ ਕਰਨ ਦੀ ਆਦਤ ਬਣ ਗਈ ਹੈ, ਉੱਥੇ ਉਹ ਵੱਡੀ ਲੈਣੀ, ਰਿਸ਼ਵਤ ਖੋੜੀ ਕਰਨੀ ਆਪਣਾ ਜਮਾਂਦਰੂ ਹੱਕ ਸਮਝਦਾ ਹੈ। ਰਿਸ਼ਵਤ ਪ੍ਰਾਪਤ ਕਰਨ ਲਈ ਉਹ ਦੂਸਰੇ ਨੂੰ ਤੰਗ ਕਰਦਾ ਹੈ, ਕੰਮ ਕਰਨ ਦੇ ਢੰਗ ਨੂੰ ਪੇਚੀਦਾ ਬਣਾ ਕੇ ਪੇਸ਼ ਕਰਦਾ ਹੈ। ਨੋਟ ਜੇਬ ਵਿੱਚ ਪਾ ਦਿਓ, ਕੰਮ ਉਸੇ ਵੇਲੇ ਹੋ ਜਾਂਦਾ, ਤੁਹਾਨੂੰ ਕੁਰਸੀ ਉੱਤੇ ਬਿਠਾ ਕੇ ਚਾਹ ਵੀ ਪਿਲਾਈ ਜਾਵੇਗੀ ਜਦੋਂ ਨੋਟ ਜੇਬ ਵਿੱਚ ਪੈ ਗਿਆ। ਗੁਰੂ ਪਾਤਸ਼ਾਹ ਜੀ ਨੇ ਤਾਂ ਫਰਮਾਇਆ ਸੀ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰ ਅੱਜ ਪਰਾਏ ਹੱਕ ਉੱਤੇ ਮਨੁੱਖ ਆਪਣਾ ਜਨਮ ਸਿੱਧ ਅਧਿਕਾਰ ਸਮਝਦਾ ਹੈ। ਗੁਰੂ ਹੁਕਮ ਤਾਂ ਸੀ ਕਿ ਘਾਲ ਖਾਏ ਕਿਸ਼ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਰ ਅੱਜ ਆਪਾਂ ਆਪਣੇ ਹੱਥੋਂ ਦੇਣ ਦੀ ਥਾਂ ਦੂਸਰੇ ਦੇ ਹੱਥੋਂ ਖੋਹਣ ਲਈ ਯਤਨਸ਼ੀਲ ਹਾਂ। ਲੋੜ ਹੈ ਐਸੇ ਆਚਰਣਹੀਣ ਵਰਤਾਰੇ ਤੋਂ ਛੁਟਕਾਰਾ ਪਾਉਣ ਲਈ, ਨਿਜਾਤ ਪਾਉਣ ਲਈ ਗੁਰੂ ਕੀ ਬਾਣੀ ਤੋਂ ਅਗਵਾਈ ਲੈ ਕੇ ਆਪਣੇ ਹੱਕ ਉੱਤੇ ਸੰਤੁਸ਼ਟ ਰਹਿਣ ਲਈ ਯਤਨਸ਼ੀਲ ਹੋਣ ਦੀ। ਸਾਰੀ ਮਨੁੱਖਤਾ ਵਿੱਚ ਪ੍ਰਭੂ ਦੀ ਹੋਂਦ ਨੂੰ ਜਾਣ ਕੇ ਹਰੇਕ ਦੇ ਨਾਲ ਪਿਆਰ ਪ੍ਰੇਮ ਦਾ ਵਰਤਾਰਾ ਕਰਨ ਦੀ, ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਜਾਣਨ ਦੀ, ਫਿਰ ਇਹ ਸੰਸਾਰ ਹੀ ਸਵਰਗ ਦਾ ਰੂਪ ਬਣ ਜਾਵੇਗਾ। ਵਿਚਾਰਨ ਅਤੇ ਅਮਲ ਕਰਨ ਦੀ ਜ਼ਰੂਰਤ ਹੈ। ਸਿੱਖ ਵਿੱਦਿਅਕ ਸੰਸਥਾਵਾਂ ਵਿੱਚ ਧਾਰਮਿਕ ਵਿੱਦਿਆ ਦੀ ਘਾਟ। ਸਿੱਖ ਵਿੱਦਿਅਕ ਸੰਸਥਾਵਾਂ, ਸਕੂਲਾਂ, ਕਾਲਜਾਂ ਨੂੰ ਸਾਡੇ ਬਜ਼ੁਰਗਾਂ ਨੇ ਆਪਣੇ ਸਿੱਖੀ ਵਿਰਸੇ ਨੂੰ ਸੰਭਾਲਣ ਲਈ ਬੜੀ ਮਿਹਨਤ ਨਾਲ ਹੋਂਦ ਵਿੱਚ ਲਿਆਂਦਾ ਸੀ ਕਿ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਗੁਰਬਾਣੀ, ਇਤਿਹਾਸ ਦੇ ਵਿਸ਼ੇ ਵੀ ਲਾਜ਼ਮੀ ਕੀਤੇ ਸਨ। ਅੱਜ ਪਤਾ ਨਹੀਂ ਕਿਸ ਮਜਬੂਰੀ ਜਾਂ ਬੇਵਸੀ ਅਧੀਨ ਇਹਨਾਂ ਸਿੱਖ ਵਿੱਦਿਅਕ ਸਕੂਲਾਂ ਕਾਲਜਾਂ ਵਿੱਚੋਂ ਗੁਰਬਾਣੀ, ਇਤਿਹਾਸ ਆਦਿ ਦੇ ਮਜ਼ਮੂਨ ਬੰਦ ਕਰ ਦਿੱਤੇ ਗਏ ਹਨ। ਪੜਚੋਲਣ ਦੀ ਲੋੜ ਹੈ। ਜੇ ਕੋਈ ਮਜਬੂਰੀ ਹੋਵੇ, ਉਸ ਨੂੰ ਦੂਰ ਕਰਕੇ ਮੁੜ ਦੁਬਾਰਾ ਧਾਰਮਿਕ ਸਿੱਖਿਆ ਦੇਣੀ ਆਰੰਭ ਕਰ ਦੇਣੀ ਚਾਹੀਦੀ ਹੈ। ਜਿੱਥੇ ਦੁਨਿਆਵੀ ਵਿੱਦਿਆ ਦੀ ਪੜ੍ਹਾਈ ਨਾਲ ਸੰਸਾਰ ਦਾ, ਪ੍ਰਕਿਰਤੀ ਦਾ, ਮਾਦੇ ਦਾ ਗਿਆਨ ਪ੍ਰਾਪਤ ਹੁੰਦਾ ਹੈ, ਉੱਥੇ ਧਾਰਮਿਕ ਵਿੱਦਿਆ ਦੁਆਰਾ ਸੱਚਾ ਸੁੱਚਾ ਜੀਵਨ ਜਿਉਣ ਦੀ, ਸਚਿਆਰ ਬਣਨ ਦੀ ਯੁਕਤੀ ਮਿਲਦੀ ਹੈ। ਗੁਰੂ ਦਰਸਾਈ ਜੀਵਨ ਯੁਕਤ ਅਨੁਸਾਰ ਜੀਵਨ ਬਤੀਤ ਕਰਨ ਨਾਲ ਜਿੱਥੇ ਮਨੁੱਖ ਦੇ ਮਨ ਅਤੇ ਤਨ ਨੂੰ ਸੁੱਖ ਸ਼ਾਂਤੀ ਪ੍ਰਾਪਤ ਹੁੰਦਾ ਹੈ, ਉੱਥੇ ਸੰਸਾਰ ਵਿੱਚ ਹਲੀਮੀ ਰਾਜ ਮਜ਼ਬੂਤ ਹੁੰਦਾ ਹੈ। ਅੱਜ ਲੋੜ ਹੈ ਦੁਨਿਆਵੀ ਵਿੱਦਿਆ ਦੇ ਨਾਲ ਧਾਰਮਿਕ ਸਿੱਖਿਆ ਨੂੰ ਮਜ਼ਬੂਤ ਕਰਨ ਦੀ। ਜੇ ਦੋਵਾਂ ਨੂੰ ਬਰਾਬਰਤਾ ਦੇਵਾਂਗੇ, ਤਦ ਸਾਡਾ ਲੋਕ ਪ੍ਰਲੋਕ ਦਾ ਜੀਵਨ ਸੰਤੁਲਨਤਾ ਵਿੱਚ ਬਤੀਤ ਹੋਵੇਗਾ। ਜੇ ਧਾਰਮਿਕ ਵਿੱਦਿਆ ਤੋਂ ਵਾਂਝੇ ਰਹਿ ਜਾਵਾਂਗੇ, ਤਾਂ ਜੀਵਨ ਦਾ ਸੰਤੁਲਨ ਵਿਗੜ ਜਾਵੇਗਾ। ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਜ਼ਰੂਰੀ ਇਸ ਪੱਖ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਇੱਕ ਹੋਰ ਕੁਰੀਤੀ ਜੋ ਸਮਾਜ ਵਿੱਚ ਫੈਲਰਦੀ ਜਾ ਰਹੀ ਹੈ, ਉਹ ਹੈ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਂ ਹੇਠ ਪੇਸ਼ ਕੀਤੇ ਜਾਂਦੇ ਅਸੱਭਿਅਕ ਪ੍ਰੋਗਰਾਮ। ਸਕੂਲਾਂ, ਕਾਲਜਾਂ ਅਤੇ ਆਮ ਸੱਥਾਂ ਵਿੱਚ ਜਾਂ ਟੈਲੀਵਿਜ਼ਨ 'ਤੇ ਵੀ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਦੇ ਨਾਂ ਹੇਠ ਜੋ ਲਚਰ ਗਾਇਕੀ ਅਤੇ ਨੰਗੇਜ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ, ਦੱਸਣ ਦੀ ਕੋਈ ਬਹੁਤੀ ਲੋੜ ਨਹੀਂ। ਇਹੋ ਜਿਹਾ ਪ੍ਰੋਗਰਾਮ ਕਰਵਾ ਕੇ ਜਿੱਥੇ ਲੋਕਾਂ ਦੇ ਹਜ਼ਾਰਾਂ ਜਾਂ ਲੱਖਾਂ ਰੁਪਏ ਬਰਬਾਦ ਕੀਤੇ ਜਾਂਦੇ ਹਨ, ਉੱਥੇ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੇ ਅਸਲ ਵਿਰਸੇ ਅਤੇ ਆਪਣੇ ਅਸਲ ਸੱਭਿਆਚਾਰ ਨਾਲੋਂ ਤੋੜ ਕੇ ਪੱਛਮੀ ਸੱਭਿਆਚਾਰ ਨਾਲ ਜੋੜਨ ਦਾ ਕਾਰਨ ਬਣਦੇ ਜਾ ਰਹੇ ਨੇ। ਲੋੜ ਹੈ ਐਸੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਯੋਗ ਤਬਦੀਲੀ ਕਰਨ ਦੀ। ਜੇ ਇੱਧਰ ਨਾ ਧਿਆਨ ਦਿੱਤਾ, ਫਿਰ ਨਾ ਅਸੀਂ ਪੂਰਬ ਜੋਗੇ ਅਤੇ ਨਾ ਹੀ ਪੱਛਮ ਜੋਗੇ ਰਹਿਣਾ। ਦੋਵਾਂ ਵਿਰਸਿਆਂ ਨਾਲੋਂ ਟੁੱਟ ਕੇ ਅਸੀਂ ਦੋਗਲੇ ਜਿਹੇ ਬਣ ਜਾਵਾਂਗੇ। ਫਿਰ ਸਾਨੂੰ ਨਾ ਪੂਰਬ ਨੇ ਝੱਲਣਾ ਅਤੇ ਪੱਛਮ ਦੀ ਤਾਂ ਸਾਰ ਹੀ ਸਾਡੇ ਕੋਲ ਨਹੀਂ। ਸਾਡੀ ਜੀਵਨ ਸਥਿਤੀ ਚਿਰੜ ਘੁੱਕ ਭਾਵ ਨਾ ਚਿੜੀ ਨਾ ਕਾਂ ਇਹੋ ਜਿਹੀ ਬਣ ਕੇ ਅਜੀਬੋ ਗਰੀਬ ਬਣ ਜਾਵੇਗੀ। ਐਸੀ ਦਸ਼ਾ ਬਣ ਜਾਣ ਤੋਂ ਪਹਿਲਾਂ ਸਾਨੂੰ ਸੰਭਲ ਜਾਣਾ ਚਾਹੀਦਾ ਹੈ। ਪ੍ਰਦੂਸ਼ਣ। ਹਵਾ ਅਤੇ ਪਾਣੀ ਦੋਵੇਂ ਮਨੁੱਖ ਦੇ ਜੀਵਨ ਦਾਤੇ ਹਨ। ਇਹਨਾਂ ਤੋਂ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਪਰ ਅਸੀਂ ਬੇਨਿਯਮੀ ਅਧੀਨ ਵਾਹੋ ਦਾਹੀ ਦਰਖਤਾਂ ਨੂੰ ਕੱਟ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਲਿਆ। ਫੈਕਟਰੀਆਂ ਦੇ ਕੈਮੀਕਲ ਵਾਲੇ ਪਾਣੀ ਅਤੇ ਗੰਦੇ ਨਾਲਿਆਂ ਦੇ ਪਾਣੀ ਦੁਆਰਾ ਧਰਤੀ ਹੇਠਲੇ ਪੀਣ ਵਾਲੇ ਪਾਣੀ ਨੂੰ ਵੀ ਗੰਧਲਾ ਕਰ ਲਿਆ ਹੈ। ਜਿੱਥੇ ਅਸੀਂ ਆਪੋ ਧਾਪੀ ਅਤੇ ਬੇਨਿਯਮੀ ਅਧੀਨ ਹਵਾ ਪਾਣੀ ਪ੍ਰਦੂਸ਼ਿਤ ਕਰ ਲਏ ਹਨ, ਉੱਥੇ ਹੁਣ ਬਾਜ਼ਾਰਾਂ ਗਲੀਆਂ ਵਿੱਚ ਉੱਚੀ ਉੱਚੀ ਡੈੱਕ ਲਾ ਕੇ, ਬੱਸਾਂ ਵਿੱਚ ਅਸ਼ਲੀਲ ਗਾਣਿਆਂ ਦੀਆਂ ਟੇਪਾਂ ਲਾ ਕੇ ਸਾਰੇ ਵਾਤਾਵਰਨ ਨੂੰ ਆਵਾਜ਼ ਪ੍ਰਦੂਸ਼ਣ ਨਾਲ ਇੰਨਾ ਗੰਧਲਾ ਕਰ ਲਿਆ, ਜਿਸ ਕਰਕੇ ਮਨੁੱਖ ਦੇ ਕੰਨਾਂ ਦੀ संवेदनशीलता सेंसिटिविटी खत्म हो जाने का खदशा बनिया होया है। आवाज प्रदूषण को कंट्रोल करने लिए ठोस कदम चुकने चाहिए हैं। आवाज प्रदूषण के नुकसान प्रति लोगों को जागृत करना चाहिए है। नॉइज पोल्यूशन बच्चों की पढ़ाई करने में बहुत बड़ी रुकावट बनता जा रहा है। धार्मिक अस्थानों के प्रबंधकों को भी आवाज प्रदूषण प्रति अपना फर्ज पछाण के सीमित सीमा अंदर ही लाउड स्पीकर की वरतों करनी चाहिए है। इस पासे योग ध्यान देने की लोड़ है। अपनी मात बोली का त्याग। अज साडे अंदर मानसिक तौर पर बहुत वड्डा निगार आ चुका है। असी अपनी मात बोली नूं भी नफरत करन लग पए हां। बाहर तां की अपने घरां विच भी अपने बच्चियां नाल पंजाबी विच गलबात करन तों संकोच कर रहे हैं। अंग्रेजी जां हिंदी विच गलबात करके फकर महसूस करदे हैं, जो कि बहुत खतरनाक रुझान है। याद रखने वाली गल है कि जिहड़ा मनुख अपनी मात बोली नूं त्याग दिंदा है ना, वह अपने विरसे नालों अपने सभ्याचार नालों टुट जाता है। अपने विरसे अते सभ्याचार नालों टुटा होया मनुख ना करदा ना घाटदा रहिंदा है। साडी अजिही मानसिकता नूं वेख के श्री गुरु नानक देव जी ने बसंत राग विच पंगतियां उचारण कीतियां सन कि घर घर मियां सभना जियां बोली अवर तुम्हारी। अज आपां नूं अपनी मात बोली नूं खुद मान सत्कार देण दी अते अपने बच्चों नूं अपनी मात बोली नाल जोड़न दी लोड़ है, तां जो असी अपनी मात बोली नाल जुड़ के अपने अमीर विरसे अपने अमीर सभ्याचार नाल जुड़े रह सकीए। हुण विचार करन दी लोड़ है कि समाजिक कुरीतियां दे कारण की हन। जो उपर आपां समाजिक कुरीतियां वाचियां ने उहनां दे कारण की हन, वह सारा कुछ जिसनों असी समाजिक कुरीतियां का नाम दिंदे हन। यह कुरीतियां करन दे पंज को मोटे कारण हो सकते हैं, होर भी हो सकते हैं, पर जेन विच यह पंज को मोटे कारण आउंदे हन। एक तो है अज्ञानता, दूसरा है अन्ना पैसा, तीजा एक दूजे की रीस, चौथा है नक रखण लई, पंजवां है वडियाई कराउण दी लालसा। इन्हां नूं इकले इकले नूं वाचण दा यतन करिए। अज्ञानता। अज्ञानता अधीन मनुख जो भी कर्म करता है भविख विच उस दा नतीजा बहुता चंगा नहीं निकलता। हर काम नूं करन तों पहला उस दे लाभ अते नुकसान प्रति मनुख नूं अवश्य ज्ञान प्राप्त कर लेना चाहीदा है, तां जो बेसमझी अधीन कोई भी काम करके पछताउणा ना पवे। सियाणे बुद्धिजीवी विद्वानां दा भी फर्ज बनता है कि वह अपनी दूर अंदेशी की सोचनी नूं लिखती जां बोल के लुकाई तक पहुँचाउण लई जतनशील होण, तां जो अज्ञानता अधीन हो रही कुरीतियां नूं दूर किया जा सके। दूसरा कारण जापता है अन्ना पैसा। जिन्हां नूं परमात्मा ने बेअंत माया बख्शिश की है जां किसी नजायज तरीके नाल माया दे भंडार उन्होंने भर लए हैं, उस इकट्ठी की माया की योग वरतों करनी चाहिए है। एकत्र किए पैसे नाल जिथे अपना सोहना गुजारा चलाना चाहिए है, उत्थे बेअर्थ फजूल विखावे दे अडंबर करके लोगों की वाह वाह खट्टण की थां किसी लोड़वंद की मदद करके उस की असीस प्राप्त करने लई उपराला कर लेना चाहिए है। जे पैसे की बेलोड़ी अन्नी वरतों करके लोग विखावा करांगे, मुँह उपर तां भावें कोई उपमा दे चार शब्द मजबूरी वस कह देवेगा, पर पिट पिछे जरूर ही बेईमानी हेराफेरी अते दो नंबर का पैसा होने का सर्टिफिकेट देवेगा। इसलिए हर मनुख नूं संसार अते समाज की मर्यादा विच रह के ही सारे कार्ज करने चाहिए हैं। माया की गलत वरतों करके पाप के भागी बनने तों बचना चाहिए है। श्री गुरु नानक देव जी का नसीहतनामे विच वचन है कि दमड़ा तिसी का जो खर्चे या रखाए देवे दलावे रजावे खुदाए। तीजा कारण प्रतीत हुंदा है कि एक दूजे की रीस। अपने तो वड्डे की रीस करना एक बहुत ही माड़ा अवगण है। कोई भी कार्ज करना होवे उसनूं अपने वित्त अनुसार ही करना सोभदा है। जिहड़ा मनुख किसी दूजे की रीस करने लई अपने वित्त तों वध खर्च करदा है, समा पा के पछतावा ही उस दे पल्ले पैंदा है। जिहड़ा प्रभु की ओट लैके लोगन की चतुराई उपमा ते बैसंतर जार इस बचन का धारनी बन के अपने वित्त विच ही वरतदा है, वह मनुख कदे भी अपना बल अपना हौसला नहीं हारदा अते ना ही उसनूं किसी परेशानी का सामना करना पैंदा है। सतगुरु गुरु अर्जन देव जी का धनासरी राग विच फरमान है कि जे को अपनी ओट संभारा जैसा बित तैसा होए वरता, अपना बल नहीं हारा। ਜਿਵੇਂ ਸਿਆਣੇ ਕਹਿੰਦੇ ਹਨ ਕਿ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਨੇ। ਜੇ ਕੋਈ ਚਾਦਰ ਦੇ ਸਾਈਜ਼ ਤੋਂ ਵਧੇਰੇ ਪੈਰ ਪਸਾਰੇਗਾ, ਉਸ ਦੇ ਪੈਰ ਚਾਦਰ ਵਿੱਚੋਂ ਬਾਹਰ ਨਿਕਲਣੇ ਹੀ ਨਿਕਲਣੇ ਹਨ। ਬਾਹਰ ਨਿਕਲੇ ਪੈਰਾਂ ਨੂੰ ਜਾਂ ਤਾਂ ਮੱਖੀ ਮੱਛਰ ਡੰਗੇਗਾ, ਜਾਂ ਸੀਤ ਦਾ ਜਾਂ ਗਰਮੀ ਦਾ ਦੁੱਖ ਸਹਾਰਨਾ ਪਵੇਗਾ। ਉਹਨਾਂ ਨੰਗੇ ਪੈਰਾਂ ਨੂੰ ਸਾਰਾ ਜਹਾਨ ਵੀ ਵੇਖੇਗਾ, ਉਸ ਦਾ ਪਰਦਾ ਵੀ ਚੁੱਕਿਆ ਜਾਵੇਗਾ। ਸੋ ਲੋੜ ਹੈ ਆਪਣੇ ਵਿੱਤ ਅਨੁਸਾਰ ਜੀਵਨ ਨੂੰ ਚਲਾਉਣ ਦੀ, ਜ਼ਰੂਰਤ ਹੈ ਫੋਕੀ ਵਾਹਵਾ ਤੋਂ ਬਚਣ ਦੀ। ਜੇ ਬਚ ਜਾਵਾਂਗੇ ਤਾਂ ਸੁੱਖ ਭੋਗਾਂਗੇ, ਨਾ ਬਚਾਂਗੇ ਤਾਂ ਆਪਣਾ ਵਿੱਤ ਹਾਰ ਕੇ ਪਛਤਾਵਾਂਗੇ। ਚੌਥਾ ਕਾਰਨ ਜਾਪਦਾ ਹੈ ਨੱਕ ਰੱਖਣ ਲਈ ਅਡੰਬਰ। ਸੰਸਾਰ ਅਧੀਨ ਮਨੁੱਖ ਨੱਕ ਰੱਖਣ ਲਈ ਬਹੁਤ ਆਤ ਕੰਮ ਕਰਦਾ ਹੈ। ਸੰਸਾਰ ਵਿੱਚ ਮਨੁੱਖ ਨੱਕ ਰੱਖਣ ਲਈ ਹੀ ਬਹੁਤੇ ਕੰਮ ਕਰਦਾ ਹੈ। ਕਈ ਵਾਰ ਸਿਆਣੇ ਬੰਦੇ ਸਮਝਾਉਣ ਦਾ ਵੀ ਯਤਨ ਕਰਦੇ ਨੇ, ਪਰ ਮਾਇਆ ਵਿਹੜਿਆ ਮਨੁੱਖ ਉੱਤਰ ਦਿੰਦਾ ਹੈ ਕਿ ਜੀ ਮੈਂ ਸੰਸਾਰ ਵਿੱਚ ਰਹਿਣਾ, ਜੇ ਮੈਂ ਇਹ ਕੰਮ ਨਾ ਕੀਤਾ ਤਾਂ ਸਮਾਜ ਵਿੱਚ ਮੇਰਾ ਨੱਕ ਨਹੀਂ ਰਹਿਣਾ। ਨੱਕ ਰੱਖਦਾ ਮਨੁੱਖ ਸਗੋਂ ਆਪਣਾ ਨੱਕ ਵਢਾ ਹੀ ਲੈਂਦਾ। ਨੱਕ ਰੱਖਣ ਲਈ ਮਨੁੱਖ ਕਰਜ਼ਾ ਵੀ ਚੁੱਕਦਾ, ਨੱਕ ਰੱਖਣ ਲਈ ਜ਼ਮੀਨ ਜਾਇਦਾਦ ਹੀ ਵੇਚ ਦਿੰਦਾ, ਕਈ ਵਾਰ ਨੱਕ ਰੱਖਣ ਲਈ ਪਰਾਈ ਅਧੀਨਗੀ ਵੀ ਕਬੂਲ ਲੈਂਦਾ। ਇਹ ਸਾਰੇ ਨੱਕ ਰੱਖਣ ਲਈ ਕੀਤੇ ਹੋਏ ਕਰਮ ਥੋੜ੍ਹੇ ਸਮੇਂ ਬਾਅਦ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ। ਕੁਰਕੀਆਂ ਹੋਣ ਤੱਕ ਨੌਬਤ ਆ ਜਾਂਦੀ ਹੈ, ਮਨੁੱਖ ਰੋਟੀ ਕੱਪੜੇ ਤੋਂ ਵੀ ਆਤਰ ਹੋ ਜਾਂਦਾ ਹੈ, ਲੋਕਾਂ ਦੇ ਬੋਲ ਕਬੂਲ ਸਹਾਰਨੇ ਪੈਂਦੇ ਹਨ। ਆਖਰ ਆਤਮ ਹੱਤਿਆ ਵਰਗੇ ਪਾਪ ਕਰਮ ਕਰਨ ਲਈ ਵੀ ਸੋਚਣ ਲਈ ਮਜਬੂਰ ਹੋ ਜਾਣਾ ਪੈਂਦਾ ਹੈ ਅਤੇ ਕਰ ਬਹਿੰਦਾ ਹੈ। ਨੱਕ ਰੱਖਦਾ ਮਨੁੱਖ ਨੱਕ ਦਾ ਸਾਹ ਹੀ ਬੰਦ ਕਰ ਬਹਿੰਦਾ ਹੈ। ਇਸ ਲਈ ਹਰ ਮਨੁੱਖ ਨੂੰ ਦੂਰ ਅੰਦੇਸ਼ੀ ਤੋਂ ਕੰਮ ਲੈ ਕੇ ਥੋੜ੍ਹ ਚਿਰੀ ਵਾਹਵਾ ਅਖੌਤੀ ਨੱਕ ਰੱਖਣ ਦੇ ਕੰਮਾਂ ਦੀ ਰੀਤ ਤੋਂ ਬਚ ਕੇ ਆਪਣਾ ਆਪ ਸੰਭਾਲਣ ਦੀ ਲੋੜ ਹੈ। ਜੇ ਬਚ ਜਾਵਾਂਗੇ ਤਾਂ ਆਪਣਾ ਹੀ ਭਲਾ ਹੈ, ਨਾ ਬਚਾਂਗੇ ਤਾਂ ਨੱਕ ਰੱਖਦੇ ਰੱਖਦੇ ਆਪਣਾ ਨੱਕ ਵਢਾ ਲਵਾਂਗੇ। ਪੰਜਵਾਂ ਕਾਰਨ ਜਾਪਦਾ ਹੈ ਵਡਿਆਈ ਕਰਵਾਉਣ ਦੀ ਲਾਲਸਾ। ਮਨੁੱਖ ਦੀ ਬਹੁਤ ਵੱਡੀ ਕਮਜ਼ੋਰੀ ਹੈ ਉਹ ਇਹ ਕਿ ਆਪਣੀ ਉਸਤਤ, ਆਪਣੀ ਸਿਫਤ, ਆਪਣੀ ਵਡਿਆਈ ਸੁਣਨੀ। ਮਨੁੱਖ ਭਾਵੇਂ ਸੰਸਾਰ ਦਾ ਕੰਮ ਕਰੇ, ਭਾਵੇਂ ਪਰਉਪਕਾਰ ਦਾ, ਉਸ ਦੇ ਪਿੱਛੇ ਭਾਵਨਾ ਬਹੁਤੀ ਵਾਰ ਆਪਣੀ ਵਾਹਵਾ ਕਰਾਉਣ ਅਤੇ ਸ਼ੋਭਾ ਸੁਣਨ ਦੀ ਹੀ ਹੁੰਦੀ ਹੈ। ਜਿਸ ਕੰਮ ਕਰਨ ਵਿੱਚ ਲੋਕ ਵਾਹਵਾ ਨਾ ਕਰਨ, ਉਹ ਕੰਮ ਮਨੁੱਖ ਕਦੇ ਵੀ ਨਹੀਂ ਕਰਦਾ ਅਤੇ ਨਾ ਹੀ ਕਰਨ ਨੂੰ ਤਿਆਰ ਹੁੰਦਾ ਹੈ। ਮਨੁੱਖ ਦਾ ਮਨ ਹੰਕਾਰ ਦੀ ਖੁਰਾਕ ਦਾ ਭੁੱਖਾ ਹੈ, ਲੋਕ ਵਡਿਆਈ ਨਾਲ ਮਨ ਨੂੰ ਹੰਕਾਰ ਦਾ ਭੋਜਨ ਮਿਲਦਾ ਹੈ। ਇਸੇ ਵਾਹਵਾ ਦੀ ਖਾਤਰ ਮਨੁੱਖ ਸਮਾਜ ਸੀਮਾ ਦੀ ਵੀ ਉਲੰਘਣਾ ਕਰਦਾ ਹੈ, ਵਿੱਤ ਤੋਂ ਬਾਹਰਾ ਖਰਚਾ ਵੀ ਕਰਦਾ ਹੈ, ਵਿੱਤ ਤੋਂ ਬਾਹਰੇ ਅਡੰਬਰ ਰਚ ਕੇ ਪਿੱਛੋਂ ਦੁਖੀ ਵੀ ਹੁੰਦਾ ਹੈ। ਜੇ ਆਪਾਂ ਸਤਿਗੁਰੂ ਸਾਹਿਬਾਨ ਜੀ ਤੋਂ ਅਗਵਾਈ ਲਈਏ ਤਾਂ ਸਤਿਗੁਰੂ ਜੀ ਉਸਤਤ ਨਿੰਦਾ ਦਊਬ ਵਰਜਿਤ ਦਾ ਸਭ ਕੁਛ ਸਿਖਾਉਂਦੇ ਹਨ। ਬਾਬਾ ਕਬੀਰ ਜੀ ਨੇ ਵੀ ਆਪਣਾ ਨਿੱਜੀ ਅਨੁਭਵ ਗੁਰਬਾਣੀ ਵਿੱਚ ਦਰਸਾਉਣਾ ਕੀਤਾ ਹੈ ਕਿ ਮਨੁੱਖ ਦੇ ਉੱਪਰ ਮਾਇਆ ਦਾ ਪ੍ਰਭਾਵ ਦੋ ਅੰਗਾਂ ਦੁਆਰਾ ਪੈਂਦਾ ਹੈ, ਉਹ ਅੰਗ ਹਨ ਨੱਕ ਤੇ ਕੰਨ। ਮਨੁੱਖ ਸੰਸਾਰ ਵਿੱਚ ਨੱਕ ਰੱਖਣ ਲਈ ਅਡੰਬਰ ਕਰਦਾ ਹੈ, ਫਿਰ ਉਸ ਰਚਾਏ ਹੋਏ ਅਡੰਬਰ ਦੀ ਕੰਨਾਂ ਦੁਆਰਾ ਸ਼ੋਭਾ ਸੁਣ ਕੇ ਮਨ ਨੂੰ ਆਪਣੇ ਹੰਕਾਰ ਨੂੰ ਖੁਰਾਕ ਦਿੰਦਾ ਹੈ, ਆਹਾਰ ਦਿੰਦਾ ਹੈ। ਤੇ ਜਿਹੜਾ ਮਨੁੱਖ ਨੱਕ ਅਤੇ ਕੰਨ ਦੀ ਮਾਇਆ ਨੂੰ ਕੱਟ ਦਿੰਦਾ ਹੈ, ਜਿੱਥੇ ਉਹ ਆਪਣੀ ਆਤਮਾ ਨੂੰ ਹੰਕਾਰ ਦੇ ਵਿਛਾਲੇ ਭੋਜਨ ਤੋਂ ਬਚਾ ਲੈਂਦਾ ਹੈ, ਉੱਥੇ ਉਹ ਸੰਸਾਰ ਵਿੱਚ ਵੀ ਸੁਖੀ ਆਨੰਦਮਈ ਜੀਵਨ ਬਤੀਤ ਕਰਦਾ ਹੈ। ਜਿੱਥੇ ਉਹ ਜੈਸਾ ਬਿੱਤ ਤੈਸਾ ਹੋਏ ਵਰਤਾ, ਆਪਣਾ ਬਲ ਨਹੀਂ ਹਾਰਾ, ਇਹ ਸੁੱਖ ਭੋਗਦਾ ਹੈ, ਉੱਥੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਢਾਰ, ਇਸ ਦਾ ਧਾਰਨੀ ਬਣ ਕੇ ਬਾਬਾ ਕਬੀਰ ਜੀ ਦੇ ਫਰਮਾਨ ਨੂੰ ਆਪਣੇ ਜੀਵਨ ਵਿੱਚ ਥਾਂ ਦੇ ਕੇ ਸੁਖੀ ਹੋ ਜਾਂਦਾ ਹੈ। ਬਾਬਾ ਕਬੀਰ ਜੀ ਦਾ ਆਪਣਾ ਅਨੁਭਵ ਜੋ ਉਹਨਾਂ ਗੁਰੂ ਕੀ ਬਾਣੀ ਵਿੱਚ ਦਰਜ ਕੀਤਾ ਹੈ, ਸਾਡੇ ਭਲੇ ਲਈ ਪੜ੍ਹ ਲਈਏ, ਮਾਇਆ ਦੇ ਪ੍ਰਭਾਵ ਦੀ ਸੋਝੀ ਪੈ ਜਾਵੇਗੀ। ਬਾਬਾ ਕਬੀਰ ਜੀ ਕਹਿੰਦੇ ਨੇ ਕਿ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੈ ਡਾਰੀ ਕਹੁ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਜਿਹੜਾ ਮਾਇਆ ਦੇ ਇਹਨਾਂ ਦੋਵਾਂ ਅੰਗਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਸਤਿਗੁਰੂ ਜੀ ਦੇ ਫਰਮਾਨ ਅਨੁਸਾਰ, ਫਿਰ ਮਾਇਆ ਉਸ ਨੂੰ ਗ੍ਰਸ ਲੈਂਦੀ ਹੈ, ਖਾ ਲੈਂਦੀ ਹੈ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਤਿਸ ਕੀ ਸੇਵਾ ਜੋ ਕਰੇ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਸੁਖੀ ਜੀਵਨ ਬਤੀਤ ਕਰਨ ਲਈ, ਨੱਕ ਕੰਨ ਦੀ ਖਾਤਰ, ਸਮਾਜਿਕ ਕ੍ਰਿਤੀਆਂ ਦੇ ਬੋਝ ਤੋਂ ਛੁਟਕਾਰਾ ਪਾਉਣ ਲਈ ਅਸੀਂ ਆਪ ਖੁਦ ਗੁਰੂ ਆਸ਼ੇ ਦੇ ਧਾਰਨੀ ਬਣੀਏ ਅਤੇ ਦੂਸਰਿਆਂ ਨੂੰ ਗੁਰਸਿੱਖ ਮੀਤ ਚਲੋ ਗੁਰਚਾਲੀ ਦੇ ਧਾਰਨੀ ਬਣਨ ਲਈ ਪ੍ਰੇਰਨਾ ਦਈਏ। ਜਿਹੜਾ ਮਨੁੱਖ ਨੱਕ ਰੱਖਣ ਲਈ ਅਡੰਬਰ ਕਰਨ ਅਤੇ ਕੀਤੇ ਅਡੰਬਰਾਂ ਦੀ ਸ਼ੋਭਾ ਸੁਣਨ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ, ਉਸ ਨੂੰ ਨਾ ਤਾਂ ਕਰਜ਼ਾਈ ਹੋਣਾ ਪੈਂਦਾ ਹੈ, ਨਾ ਹੀ ਜ਼ਮੀਨਾਂ ਗਹਿਣੇ ਰੱਖਣੀਆਂ ਪੈਂਦੀਆਂ ਹਨ, ਅਤੇ ਨਾ ਹੀ ਆਤਮ ਹੱਤਿਆ ਕਰਨ ਵਰਗੇ ਭੈੜੇ ਕਰਮ ਕਰਨ ਲਈ ਸੋਚਣਾ ਪੈਂਦਾ ਹੈ। ਉਹ ਸਵੈ ਆਤਮ ਨਿਰਭਰ ਹੋ ਕੇ ਇਸ ਸੰਸਾਰ ਵਿੱਚ ਨਿਸ਼ਚਿੰਤ ਜੀਵਨ ਬਤੀਤ ਕਰਦਾ ਹੈ। ਅਖੀਰ ਵਿੱਚ ਇਹ ਬੇਨਤੀ ਸਮੂਹ ਸੰਗਤਾਂ ਨੂੰ ਹੈ ਕਿ ਅਜੋਕੇ ਸਮੇਂ ਵਿੱਚ ਸਾਨੂੰ ਪ੍ਰਚਾਰ ਦੇ ਢੰਗ ਤਰੀਕਿਆਂ ਨੂੰ ਵੀ ਬਦਲਣ ਦੀ ਲੋੜ ਹੈ। ਸਮਾਜਿਕ ਅਤੇ ਧਾਰਮਿਕ ਤਬਦੀਲੀ ਨਾ ਤਾਂ ਵੱਡੇ ਵੱਡੇ ਇਕੱਠ ਕਰਕੇ ਨਾ ਹੀ ਵੱਡੇ ਵੱਡੇ ਨਗਰ ਕੀਰਤਨ ਕੱਢ ਕੇ ਲਿਆਂਦੀ ਜਾ ਸਕਦੀ ਹੈ, ਕਿਉਂਕਿ ਵੱਡੀਆਂ ਸਟੇਜਾਂ ਉੱਪਰ ਉਹ ਮਨੁੱਖ ਹੀ ਲੋਕਾਂ ਨੂੰ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ ਦਾ ਤਿਆਗ ਕਰਨ ਲਈ ਪ੍ਰੇਰਨਾ ਦਿੰਦੇ ਹਨ, ਜਿਹੜੇ ਆਪ ਖੁਦ ਧਾਰਮਿਕ ਅਤੇ ਸਮਾਜਿਕ ਕੁਰੀਤੀਆਂ ਰੱਜ ਕੇ ਕਰਦੇ ਹਨ, ਜਿਸ ਕਾਰਨ ਉਹਨਾਂ ਦੇ ਕਹਿਣ ਦਾ ਲੋਕਾਈ ਉੱਤੇ ਕੋਈ ਅਸਰ ਨਹੀਂ ਪੈਂਦਾ। ਅੱਜ ਲੋੜ ਉਹਨਾਂ ਭਲੇ ਪੁਰਸ਼ਾਂ ਦੇ ਪ੍ਰਚਾਰ ਦੀ ਹੈ ਜੋ ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ ਪਾਛੈ ਅਵਰ ਰਿਝਾਵੈ ਦੇ ਕਾਰ ਕਰਨ ਦੇ ਧਾਰਨੀ ਹਨ। ਦੂਸਰਾ, ਸਟੇਜਾਂ ਉੱਪਰੋਂ ਉਹਨਾਂ ਨੌਜਵਾਨਾਂ ਨੂੰ ਜੋ ਨਸ਼ੇ ਦੀ ਜਕੜ ਵਿੱਚ ਆ ਚੁੱਕੇ ਹਨ ਜਾਂ ਪਤਿਤ ਪੁਣੇ ਦਾ ਸ਼ਿਕਾਰ ਹੋ ਚੁੱਕੇ ਹਨ, ਉਹਨਾਂ ਨੂੰ ਭੰਡ ਕੇ ਜਾਂ ਬੁਰਾ ਭਲਾ ਕਹਿ ਕੇ ਹੋਰ ਦੂਰ ਧੱਕਣ ਦੀ ਥਾਂ ਅਜਿਹੇ ਭੁੱਲੇ ਹੋਏ ਨੌਜਵਾਨਾਂ ਨੂੰ ਪਿਆਰ ਗਲਵੱਕੜੀ ਵਿੱਚ ਲੈ ਕੇ ਉਹਨਾਂ ਦੇ ਹਮਦਰਦੀ ਬਣ ਕੇ ਨਸ਼ਿਆਂ ਅਤੇ ਪਤਿਤ ਪੁਣੇ ਦੇ ਔਗਣ ਦਰਸਾ ਕੇ ਉਹਨਾਂ ਨੂੰ ਸੁਚੇਤ ਕਰਨ ਦੀ ਜ਼ਰੂਰਤ ਹੈ। ਪ੍ਰਚਾਰ ਦਾ ਜਿਹੜਾ ਰਸਤਾ ਧੰਨ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ ਸੀ ਨਾ, ਉਸ ਮਾਰਗ ਨੂੰ ਧਾਰਨ ਕਰਨ ਦੀ ਜ਼ਰੂਰਤ ਹੈ। ਸਤਿਗੁਰੂ ਜੀ ਨੇ ਕੋਈ ਵੱਡੇ ਇਕੱਠ ਨਹੀਂ ਬੁਲਾਏ, ਨਾ ਹੀ ਵੱਡੀਆਂ ਸਟੇਜਾਂ ਲਾਈਆਂ। ਸਤਿਗੁਰੂ ਜੀ ਆਪ ਖੁਦ ਜਿੱਥੇ ਚੋਰਾਂ ਪਾਸ, ਧਾੜਵੀਆਂ, ਠੱਗਾਂ ਪਾਸ, ਆਦਮ ਖਾਣਿਆਂ ਪਾਸ, ਬੁਰੇ ਕਰਮਾਂ ਦੇ ਭੈੜੇ ਨਤੀਜਿਆਂ ਤੋਂ ਜਾਣੂ ਕਰਵਾਉਣ ਲਈ ਉਹਨਾਂ ਪਾਸ ਪੁੱਜੇ, ਉੱਥੇ ਸਤਿਗੁਰੂ ਜੀ ਵਹਿਮਾਂ ਭਰਮਾਂ, ਫੋਕਟ ਧਾਰਮਿਕ ਕਰਮਕਾਂਡੀਆਂ ਪਾਸ ਵੀ ਗਏ, ਮਾਇਆ ਦੇ ਜੰਜਾਲ ਵਿੱਚ ਫਸੇ ਮਾਇਆਧਾਰੀਆਂ ਪਾਸ ਵੀ ਗਏ, ਪਿਆਰ ਨਾਲ, ਦਲੀਲ ਨਾਲ ਉਹਨਾਂ ਨੂੰ ਸਮਝਾਇਆ ਅਤੇ ਸਤ ਮਾਰਗ ਦੇ ਪੰਧੀ ਬਣਾਇਆ। ਨਿਹਰਾ ਉਹਨਾਂ ਦਾ ਹੀ ਜੀਵਨ ਨਹੀਂ ਬਦਲਿਆ, ਸਗੋਂ ਹੋਰ ਅਨੇਕਾਂ ਦਾ ਜੀਵਨ ਬਦਲਣ ਲਈ ਉਹਨਾਂ ਦੇ ਜਿੰਮੇ ਪ੍ਰਚਾਰ ਦੀ ਡਿਊਟੀ ਲਾਈ। ਅੱਜ ਸਾਨੂੰ ਵੀ ਉਹਨਾਂ ਨੌਜਵਾਨਾਂ ਤੱਕ, ਉਹਨਾਂ ਲੋਕਾਂ ਤੱਕ ਜੋ ਸਮਾਜਿਕ ਕੁਰੀਤੀਆਂ ਦਾ ਸ਼ਿਕਾਰ ਹੋ ਕੇ ਆਪਣੇ ਵਿਰਸੇ ਤੋਂ ਦੂਰ ਜਾ ਰਹੇ ਹਨ ਜਾਂ ਜਾ ਚੁੱਕੇ ਹਨ ਅਤੇ ਅਗਿਆਨਤਾ ਵਿੱਚ ਫਸ ਕੇ, ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣੇ ਅਮੀਰ ਵਿਰਸੇ ਨੂੰ ਤਲਾਂਜਲੀ ਦਿੰਦੇ ਜਾ ਰਹੇ ਹਨ ਜਾਂ ਦੇ ਚੁੱਕੇ ਹਨ, ਉਹਨਾਂ ਨੂੰ ਸਹੀ ਜੀਵਨ ਪੰਥ ਉੱਤੇ ਲਿਆਉਣ ਲਈ ਉਹਨਾਂ ਤੱਕ ਖੁਦ ਪਹੁੰਚ ਕਰਨ ਦੀ ਲੋੜ ਹੈ। ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹਮਦਰਦੀ ਨਾਲ ਹੱਲ ਕਰਨ ਦੀ, ਸਮਾਧਾਨ ਕਰਨ ਦੀ ਲੋੜ ਹੈ ਅਤੇ ਇਸ ਕਾਰਜ ਲਈ ਉਹਨਾਂ ਨੂੰ ਯੋਗ ਅਗਵਾਈ ਦੇਣੀ ਹੋਵੇਗੀ। ਕਾਰਜ ਭਾਵੇਂ ਬਹੁਤ ਔਖਾ ਹੈ ਪਰ ਅਸੰਭਵ ਨਹੀਂ, ਕੀਤਿਆਂ ਹੀ ਕੁਝ ਹੋਣਾ ਹੈ, ਸਭ ਕੁਝ ਹੋ ਸਕਦਾ ਹੈ। ਸਿਦਕ ਦਿਲੀ ਨਾਲ ਤਨੋ ਮਨੋ ਕੁਝ ਕਰਨ ਦੀ ਲੋੜ ਹੈ ਅਤੇ ਇਹ ਜ਼ਰੂਰਤ ਹੈ ਕਿ ਇਸ ਕਾਰਜ ਨੂੰ ਕਰਨ ਲਈ ਵੀ ਆਪਾਂ ਇਹਨਾਂ ਕੁਰੀਤੀਆਂ ਨੂੰ ਦੂਰ ਕਰਦੇ ਕਰਦੇ ਆਪ ਕੁਰੀਤੀਆਂ ਵਿੱਚ ਨਾ ਫਸ ਜਾਈਏ। ਇਸ ਲਈ ਸਤਿਗੁਰੂ ਜੀ ਦੇ ਆਸ਼ੇ ਨੂੰ ਮੋਹਰੇ ਰੱਖ ਕੇ, ਸਤਿਗੁਰੂ ਜੀ ਦਾ ਓਟ ਆਸਰਾ ਲੈ ਕਰਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਪ੍ਰਚਾਰ ਨੂੰ ਕਰਨ ਦੀ ਅਤੇ ਇਹਨਾਂ ਕੁਰੀਤੀਆਂ ਵਿੱਚ ਫਸੇ ਲੋਕਾਈ ਤੱਕ ਪਹੁੰਚ ਕਰਨ ਦੀ ਲੋੜ ਹੈ ਤਾਂ ਜੋ ਉਹਨਾਂ ਨੂੰ ਮੁੜ ਵਾਪਸ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।